ਸੁੱਖ ਦਾ ਜੋ ਗੁਰੂ ਮਹਾਰਾਜ ਨੇ ਫਾਰਮੂਲਾ ਦੱਸਿਆ ਇਹ ਹੈ ਕਿ ਵਾਹਿਗੁਰੂ ਨੂੰ ਯਾਦ ਰੱਖੋ ਯਾਦ ਰੱਖੋ ਯਾਦ ਰੱਖੋ। ਇਹਦੇ ਨਾਲ ਜਿਹੜੇ ਪੰਜ ਕਲੇਸ਼ ਮਨ ਨੂੰ ਤੰਗ ਕਰ ਰਹੇ ਚਿੱਤ ਦੇ ਵਿੱਚ ਸਮਾਏ ਹੋਏ ਨੇ ਉਹਨਾਂ ਦਾ ਖਾਤਮਾ ਹੋ ਜਾਏਗਾ, ਇੱਕੋ ਇਲਾਜ ਹੈ। ਤੋ ਪਿਛਲੀ ਵਾਰੀ ਮੈਂ ਜ਼ਿਕਰ ਕੀਤਾ ਸੀ ਕਿ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਪਾਸ ਗਜਨੀ ਤੋਂ ਉਸ ਨਵਾਬ ਦਾ ਇੱਕ ਜਰਨੈਲ ਜਿਸ ਉੱਪਰ ਨਵਾਬ ਨੂੰ ਪੂਰਨ ਭਰੋਸਾ ਸੀ ਇਸਲਾਮ ਵਾਲੇ ਸਾਰੇ ਮਾੜੇ ਨਹੀਂ ਸੀਗੇ, ਡਾਕੂ ਲੁਟੇਰੇ ਹਰ ਕੌਮ ਵਿੱਚ ਹੋਇਆ ਕਰਦੇ ਨੇ। ਕਿਸੇ ਨੂੰ ਵੀ ਦੇਖ ਲਓ ਜਿੰਨੀਆਂ ਕੌਮਾਂ ਨੇ ਸਾਰਿਆਂ ਵਿੱਚ ਲੁਟੇਰੇ ਵੀ ਹੋਏ ਨੇ, ਡਾਕੂ ਵੀ ਹੋਏ ਨੇ, ਮਰਡਰਰ ਵੀ ਹੋਏ ਨੇ, ਠੱਗ ਵੀ ਹੋਏ ਨੇ। ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਖਾਸ ਕੌਮ ਦੇ ਵਿੱਚ ਬਹੁਤੇ ਹੁੰਦੇ ਨੇ, ਉਹਦੇ ਜੋ ਬੇਸਿਕ ਅਸੂਲ ਹੁੰਦੇ ਨੇ ਉਹ ਬਹੁਤ ਉੱਚੇ ਹੁੰਦੇ ਨੇ। ਇਸਲਾਮ ਦੇ ਵਿੱਚ ਬ੍ਰਦਰਹੁੱਡ, ਵਾਹਿਗੁਰੂ ਦੇ ਉੱਤੇ ਨਿਸ਼ਚਾ, ਇਹ ਸਾਰਿਆਂ ਦੇ ਨਾਲੋਂ ਜ਼ਿਆਦਾ ਹੈ। ਹੁਕਮ ਮੰਨਣਾ, ਵਾਹਿਗੁਰੂ ਦੇ ਉੱਤੇ ਯਕੀਨ ਲਿਆਉਣਾ ਅਤੇ ਭਰਾਤਰੀ ਭਾਵ ਆਪਸ ਵਿੱਚ ਰੱਖਣਾ। ਪਰ ਜਦੋਂ ਰਾਜੇ ਗੱਦੀ ਦੇ ਉੱਤੇ ਕੋਈ ਵੀ ਬੈਠ ਜਾਵੇ, ਉਹ ਕੋਈ ਰਾਜਾ ਹੈ, ਉਹ ਕਹਿੰਦੇ ਉਹ ਤੋਂ ਇਹ ਜਿਹੇ ਕਰਮ ਹੋ ਜਾਂਦੇ ਨੇ ਕਿ ਉਹਨੂੰ ਨਰਕ ਵਿੱਚ ਜਾਣਾ ਪੈਂਦਾ। ਸਾਰਿਆਂ ਕੌਮਾਂ ਚ ਨੇ ਤੁਸਰ ਜਿਹੜੇ ਸਾਡੇ ਨੇ ਉਹ ਤਾਂ ਸਾਧੂ ਸੰਤਾਂ ਪਿੰਡ ਕਰ ਲੈਣਗੇ, ਦੇਖ ਕੇ ਸੰਤ ਦਾ ਪਿਆ ਫਤਿਹ ਬੁਲਾ ਦੇਵੇ ਉਹਨਾਂ ਨੇ ਨਿਕਲ। ਐਸੇ ਹਰ ਕੌਮ ਉਹ ਜਿਹੜਾ ਗੱਡੀ ਦਾ ਨਵਾਬ ਸੀ ਉਹਨੇ ਸਭ ਤੋਂ ਵੱਡਾ ਜਿਹੜਾ ਆਪਣੀ ਫੌਜਾਂ ਦਾ ਅਫਸਰ ਰੱਖਿਆ ਉਹ ਭਾਈ ਤਲੋਕਾ ਰੱਖਿਆ। ਉਹ ਇਹ ਕਹਿੰਦਾ ਸੀ ਵੀ ਸਿੱਖ ਕਦੇ ਝੂਠ ਨਹੀਂ ਬੋਲਦਾ, ਕਦੇ ਧੋਖਾ ਨਹੀਂ ਦਿੰਦਾ, ਕਦੇ ਆਪਣੇ ਮਾਲਕ ਨਾਲ ਬੇਵਫਾਈ ਨਹੀਂ ਕਰਦਾ। ਜਿਸ ਦਾ ਇੱਕ ਵਾਰੀ ਨਮਕ ਖਾ ਲਏ ਉਸ ਦਾ ਨਾਲ ਕਦੇ ਵੀ ਉਹ ਬੁਰਾ ਨਹੀਂ ਕਰਦਾ। ਬੜੀਆਂ ਕੁਆਲਿਟੀ ਸੀਗੀਆਂ ਇਹਨਾਂ ਦੀਆਂ। ਇਹਦੇ ਕਰਕੇ ਹੀ ਐਸੀਆਂ ਮਸਾਲਾਂ ਆਉਂਦੀਆਂ ਕਿ ਇੱਕ ਭਾਈ ਤਾਰਾ ਨਾਮ ਦਾ ਗੁਰਸਿੱਖ ਸੀ, ਅੰਮ੍ਰਿਤ ਵੇਲੇ ਉੱਠਦਾ ਸੀ, ਨਾਮ ਜਪਦਾ ਸੀ, ਧਰਮ ਦੀ ਕਿਰਤ ਕਰਦਾ ਸੀ, ਲੋਕ ਉਹਦੇ ਕੋਲ ਮਾਨਤਾ ਰੱਖਿਆ ਕਰਦੇ, ਕਦੇ ਕੋਈ ਸ਼ਿਕਾਇਤ ਨਹੀਂ ਸੀ ਆਉਂਦੀ। ਇੱਕ ਵਾਰੀ ਉਸ ਮੁਲਤਾਨ ਸ਼ਹਿਰ ਦੇ ਅੰਦਰ ਡਾਕਾ ਪੈ ਗਿਆ ਅਤੇ ਉਹ ਕੋਤਵਾਲ ਨੇ ਜੋ ਇਸ ਨਾਲ ਲੱਗਦਾ ਸੀ ਉਹਨੇ ਭਾਈ ਤਾਰੇ ਡਾਕੂ ਦਾ ਨਾਂ ਸੁਣਿਆ ਹੋਇਆ ਸੀ। ਉਹਨੇ ਕਿਹਾ ਆਹੀ ਹੈ, ਦਿਨ ਵਿੱਚ ਇਹਦਾ ਭੇਸ ਹੋਰ ਹੈ, ਰਾਤ ਨੂੰ ਇਹ ਡਾਕੇ ਮਾਰਦਾ। ਸੋ ਉਸਨੇ ਭਾਈ ਤਾਰੇ ਨੂੰ ਫੜ ਲਿਆ, ਫੜਿਆ ਹੋਇਆ ਗਵਾਹੀਆਂ ਉਹਦੇ ਖਿਲਾਫ਼ ਭੁਗਤਾਉਣ ਲੱਗ ਗਈਆਂ, ਕਿਉਂਕਿ ਪੁਲਿਸ ਵਾਲਿਆਂ ਦੇ ਹੱਥ ਵਿੱਚ ਇਹ ਹੁੰਦਾ ਕਿਸੇ ਨੂੰ ਕਹਿ ਦਿਓ ਵੀ ਤੂੰ ਐਂ ਕਹਿ ਦੇ, ਆਦਮੀ ਧਰਮੀ ਤਾਂ ਹੁੰਦੇ ਹੀ ਨਹੀਂ ਹੈ, ਝੂਠ ਬੋਲ ਸਕਦੇ ਨੇ, ਛਲ ਕਰ ਸਕਦੇ ਨੇ, ਕਪਟ ਕਰ ਸਕਦੇ ਨੇ। ਮਹਾਰਾਜ ਨੇ ਤਾਂ ਕਿਹਾ ਅਸੰਖ ਮੂਰਖ ਅੰਧ ਕੋਲ, ਅਸੰਖ ਚੋਰ ਹਰਾਮ ਕੋਲ, ਅਸੰਖਾਂ ਹੀ ਲੋਕ ਐਸੇ ਨੇ ਜਿਹੜੇ ਧਰਮ ਤੋਂ ਵਿਪਰੀਤ ਚੱਲਦੇ ਨੇ। ਉਹਨੇ ਅੱਛੀ ਗਵਾਹੀਆਂ ਦਵਾ ਦੀਆਂ ਅਤੇ ਜਦੋਂ ਭਾਈ ਤਾਰੇ ਨੂੰ ਕਿਹਾ ਗਿਆ ਵੀ ਹੁਣ ਤੂੰ ਡਿਫੈਂਸ ਦੇ ਵਿੱਚ ਗਵਾਹੀਆਂ ਦੇ ਆਪਣਾ ਪੱਖ ਪੇਸ਼ ਕਰ, ਉਹ ਚੁੱਪ ਕਰ ਰਿਹਾ। ਮੁਕੱਦਮਾ ਤਿਆਰ ਹੋ ਗਿਆ, ਕਾਜ਼ੀ ਦੇ ਪਾਸ ਪਹੁੰਚ ਗਿਆ। ਸਿੱਧਮ ਸਿੱਧਾ ਹੀ ਸਜ਼ਾ ਸੀ ਵੀ ਅੱਸੀ ਗਵਾਹ ਦੇ ਖਿਲਾਫ਼ ਭੁਗਤੇ ਨੇ, ਪਰ ਉਹ ਚਾਹੁੰਦਾ ਸੀ ਵੀ ਇਹ ਵੱਡਾ ਆਦਮੀ ਹੈ, ਇਹਦੀ ਰੈਪੂਟੇਸ਼ਨ ਬਹੁਤ ਉੱਚੀ ਹੈ, ਅਤੇ ਜੇ ਮੈਂ ਸਜ਼ਾ ਦੇਤੀ ਅਤੇ ਨਵਾਬ ਕਿਤੇ ਨਾਰਾਜ਼ ਨਾ ਹੋ ਜਾਵੇ, ਹੋਵੇ ਨਾ ਤਾਂ ਨਵਾਬ ਤੋਂ ਹੀ ਸਜ਼ਾ ਦਵਾਈਏ। ਕੇਸ ਨਵਾਬ ਦੇ ਚਲਿਆ ਜਾਂਦਾ। ਨਵਾਬ ਨੇ ਧਿਆਨ ਨਾਲ ਪੜ੍ਹਿਆ, ਚੁੱਪ ਕਰਕੇ ਫਾਈਲ ਰੱਖ ਲਈ ਅਤੇ ਪਾਜਤਾਰੇ ਨੂੰ ਕਹਿਤਾ ਕਿ ਇਹਨੂੰ ਤੁਸੀਂ ਜ਼ਮਾਨਤ 'ਤੇ ਰਿਹਾਅ ਕਰ ਦਿਓ। ਰਿਹਾ ਹੋ ਗਿਆ, ਫੈਸਲਾ ਨਹੀਂ ਹੋ ਰਿਹਾ, ਕਾਫੀ ਸਮਾਂ ਲੰਘ ਗਿਆ ਅਤੇ ਇੱਧਰ ਇਹ ਗੁਰੂ ਚਰਨਾਂ ਦੇ ਨਾਲ ਸੁਰਤ ਜੋੜ ਕੇ ਮਹਾਰਾਜ ਕੋਲ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ, ਤੂੰ ਤਾਂ ਜਾਣਦਾ ਹੈ ਮੈਂ ਚੋਰ ਹਾਂ ਡਾਕੀ ਹਾਂ, ਤੂੰ ਕਿਰਪਾ ਕਰ ਆਪਣੇ। ਉਹ ਨਵਾਬ ਜਿਹੜਾ ਹੈ ਉਹ ਮੰਨਦਾ ਨਹੀਂ। ਕਾਜ਼ੀ ਨੇ ਖੁਦ ਪੇਸ਼ ਹੋ ਕੇ ਕਿਹਾ, ਕੋਤਵਾਲ ਨੂੰ ਲੈ ਕੇ ਕਹਿਣ ਲੱਗੇ, ਮਹਾਰਾਜ ਇਸ ਮੁਕੱਦਮੇ 'ਚ ਫੈਸਲੇ ਵਾਸਤੇ ਕੁਛ ਸੋਚਣ ਦੀ ਲੋੜ ਨਹੀਂ ਹੈ, ਆਪ 80 ਗਵਾਹੀਆਂ ਇਹਦੇ ਖਿਲਾਫ਼ ਨੇ ਅਤੇ ਸਜ਼ਾ ਇਹਦੀ ਹੈ ਕਿ ਇਹਨੂੰ ਮੈਦਾਨ ਵਿੱਚ ਕੱਢ ਕੇ ਕੁੱਤਿਆਂ ਤੋਂ, ਜ਼ਹਿਰੀ ਕੁੱਤਿਆਂ ਤੋਂ ਜਿਉਂਦੇ ਨੂੰ ਪੜਵਾ ਦਿੱਤਾ ਜਾਵੇ। ਸਖ਼ਤ ਸਜ਼ਾਵਾਂ ਮਿਲਿਆ ਕਰਦੀਆਂ ਸੀ। ਉਸ ਵੇਲੇ ਨਵਾਬ ਕਹਿਣ ਲੱਗਿਆ ਵੀ ਤੁਹਾਡਾ ਕਾਨੂੰਨ ਜਿਹੜਾ ਹੈ ਉਹ ਇਸੇ ਤਰ੍ਹਾਂ ਕਹਿੰਦਾ ਜਿਵੇਂ ਤੁਸੀਂ ਕਹਿੰਦੇ, ਮੈਂ ਵੀ ਐਗਰੀ ਕਰਦਾ, ਪਰ ਗੱਲ ਇਹ ਹੈ ਵੀ ਮੈਨੂੰ ਗੱਲ ਕਰ ਲੈਣ ਦਿਓ। ਪਾਜਤਾਰੇ ਨੂੰ ਕਿਹਾ ਕਿ ਪਾਜਤਾਰਾ ਤੂੰ ਆਪਣੀ ਗਵਾਹੀ ਪੇਸ਼ ਕਰ। ਕਹਿਣ ਲੱਗਿਆ ਨਵਾਬ ਸਾਹਿਬ, ਮੇਰੀ ਗਵਾਹੀ ਤਾਂ ਇੰਨਾ ਹੀ ਹੋਇਆ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ, ਹੋਰ ਮੇਰੀ ਗਵਾਹੀ ਕੋਈ ਨਹੀਂ ਹੈ। ਨਵਾਬ ਨੇ ਫਿਰ ਨਾ ਫੈਸਲਾ ਕਰਿਆ। ਕਾਜ਼ੀ ਕਹਿਣ ਲੱਗਿਆ ਵੀ ਨਵਾਬ ਸਾਹਿਬ ਹੁਣ ਤਾਂ ਡਿਫੈਂਸ ਪੇਸ਼ ਕਰੀ ਨਹੀਂ ਇਹਨੇ, ਅਤੇ ਫੈਸਲਾ ਕਰ ਦੇਣਾ ਚਾਹੀਦਾ। ਨਵਾਬ ਕਹਿਣ ਲੱਗਿਆ ਫੈਸਲਾ ਮੈਂ ਜਦੇ ਕਰ ਦਿੰਦਾ, ਪਰ ਤੁਹਾਨੂੰ ਪਤਾ ਇਹ ਗੁਰੂ ਦਾ ਸਿੱਖ ਹੈ, ਇਹ ਗੁਰੂ ਨਾਨਕ ਦੀ ਸਿੱਖੀ ਧਾਰਨ ਕਰੀ ਹੋਈ ਹੈ, ਗੁਰੂ ਨਾਨਕ ਸਿੱਖ ਦਾ ਸਿੱਖ ਕਦੇ ਵੀ ਝੂਠ ਨਹੀਂ ਬੋਲੇਗਾ, ਕਦੇ ਵਿਚਾਰੀ ਨਹੀਂ ਹੋਏਗਾ, ਕਦੇ ਲਾਲਚ ਨਹੀਂ ਕਰੇਗਾ, ਕਦੇ ਦੂਸਰੇ ਦਾ ਧਨ ਨਹੀਂ ਖੋਏਗਾ, ਵਿਉਹ ਸਮਾਨ ਜਾਣੇਗਾ। ਉਹਦਾ ਤਾਂ ਜੀਵਨੇ ਸੇਵਾ ਵਾਸਤੇ ਸੰਸਾਰ ਦੇ ਕੰਮ ਆਉਣ ਵਾਸਤੇ ਹੋਇਆ ਕਰਦਾ ਹੈ। ਸੋ ਮੇਰੇ ਅੰਦਰ ਜੋ ਮੇਰੀ ਜ਼ਮੀਰ ਹੈ ਉਹ ਇਜਾਜ਼ਤ ਨਹੀਂ ਦੇ ਰਹੀ ਬਈ ਗੁਰੂ ਦਾ ਸਿੱਖ ਤੇ ਡਾਕੇ, ਗੁਰੂ ਦਾ ਸਿੱਖ ਤੇ ਚੋਰੀ, ਗੁਰੂ ਦਾ ਸਿੱਖ ਤੇ ਝੂਠ, ਗੁਰੂ ਦਾ ਸਿੱਖ ਤੇ ਮਿਲਾਵਟ ਬਿਲਕੁਲ ਨਹੀਂ ਹੋ ਸਕਦਾ। ਠਹਿਰੋ ਵਜੇ ਦਿਨ ਰਾਤ ਬੇਨਤੀਆਂ ਕਰ ਰਹੇ ਅਤੇ 15 ਦਿਨ ਦੀ ਤਰੀਕ ਪਾਤੀ, ਦੁਆ ਕਰਦਾ, ਨਮਾਜ਼ ਪੜ੍ਹਦਾ ਵੀ ਹੇ ਅੱਲਾ ਤਾਲਾ, ਇਹ ਮੇਰੇ ਤੋਂ ਨਜਾਇਜ਼ ਹੋ ਰਹੀ ਹੈ, ਕਾਨੂੰਨ ਉਹਦੇ ਟੋਟਲੀ ਖਿਲਾਫ਼ ਹੈ, ਜ਼ਮੀਰ ਮੇਰੀ ਕਹਿੰਦੀ ਹੈ ਵੀ ਨਹੀਂ ਹੈ, ਗੁਨਾਹਗਾਰ ਨਹੀਂ ਹੈ, ਮੈਨੂੰ ਤੂੰ ਰਸਤਾ ਦਿਖਾ ਕੋਈ। 15 ਦਿਨਾਂ ਬਾਅਦ ਉਹਦੀ ਫਾਈਲ ਫਿਰ ਪੇਸ਼ ਹੁੰਦੀ ਹੈ। ਨਵਾਬ ਜਦੋਂ ਹੁਕਮ ਲਿਖਣ ਲੱਗਦਾ ਹੈ ਉਸ ਵੇਲੇ ਕੀ ਲਿਖਦਾ, ਇੱਕ ਸਾਧਵੀ ਸਵਾਰ ਬਹੁਤ ਕਾਹਲੀ ਦੇ ਨਾਲ ਆ ਕੇ ਇੱਕ ਪਰਚਾ ਨਵਾਬ ਦੇ ਹੱਥ ਵਿੱਚ ਫੜਾ ਦਿੰਦਾ, ਮੁਲਤਾਨ ਵਾਲੇ ਨਵਾਬ, ਉਹਦੇ 'ਚ ਲਿਖਿਆ ਹੋਇਆ ਕਿ ਨਵਾਬ ਸਾਹਿਬ ਤਾਰਾ ਨਾਮ ਦਾ ਜੋ ਡਾਕੂ ਹੈ ਉਹ ਫੜਿਆ ਗਿਆ, ਇੱਥੇ ਵੀ ਉਹਨੇ ਡਾਕਾ ਮਾਰਿਆ ਅਤੇ ਤੁਹਾਡੇ ਮੁਲਤਾਨ ਵਿੱਚ ਵੀ ਮਾਰਿਆ, ਉਹ ਮੰਨ ਗਿਆ। ਇਸ ਕਰਕੇ ਸਾਨੂੰ ਇਹ ਪਤਾ ਲੱਗਿਆ ਕਿ ਕੋਈ ਸਿੱਖ ਫੜਿਆ ਗਿਆ ਉਹਦੀ ਥਾਂ 'ਤੇ। ਉਸ ਵੇਲੇ ਨਵਾਬ ਨੇ ਦੁਆ ਕੀਤੀ, ਹੇ ਅੱਲਾ ਤਾਲਾ ਮੇਰੇ ਤੋਂ ਬੇਇਨਸਾਫੀ ਨਾ ਤੈਂ ਕਰਾਈ, ਇਨਸਾਫ ਕਰਾਇ। ਕਹਿਣ ਲੱਗੇ ਕਿਉਂ ਕਾਜ਼ੀ ਸਾਹਿਬ, ਕੋਤਵਾਲ ਸਾਹਿਬ ਆ ਤੁਹਾਡੇ ਗਵਾਹ ਕਿੱਥੇ ਗਏ, ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਇਹਨਾਂ 'ਤੇ ਮੁਕੱਦਮਾ ਕਰੋ ਸਾਰੇ ਗਵਾਹਾਂ 'ਤੇ, ਝੂਠ ਬੋਲਿਆ ਇਹਨਾਂ ਨੇ, ਔਰ ਤੁਹਾਨੂੰ ਮੈਂ ਕੀ ਸਜ਼ਾ ਦੇਵਾਂ। ਭਾਈ ਤਾਰੇ ਨੇ ਕਿਹਾ ਕਿ ਨਵਾਬ ਸਾਹਿਬ ਅੱਲਾਹ ਤਾਲਾ ਨੇ ਇਨਸਾਫ ਦੇ ਦਿੱਤਾ। ਇੱਕ ਬੇਨਤੀ ਮੇਰੀ ਹੈ ਕਿ ਕੋਈ ਨਹੀਂ ਇਹ ਗਵਾਹ ਭੁੱਲ ਕੇ ਦੇ ਕੇ ਗਵਾਹੀਆਂ ਅੱਗੇ ਨੂੰ ਸੁਚੇਤ ਹੋ ਜਾਣਗੇ, ਇਹਨਾਂ ਨੂੰ ਸਜਾਵਾਂ ਨਾ ਦੋ। ਸੋ ਗੁਰੂ ਦੇ ਸਿੱਖ ਦਾ ਕਰੈਕਟਰ ਇੰਨਾ ਉੱਚਾ ਸੀ, ਕਿਤਾਬਾਂ ਭਰੀਆਂ ਪਈਆਂ। ਕਾਜੀ ਨੂਰਦੀਨ ਕਲਾਤ ਦੇ ਨਵਾਬ ਦੇ ਨਾਲ ਫੌਜ ਦੇ ਨਾਲ ਹਿਸਟੋਰੀਅਨ ਬਣ ਕੇ ਆਇਆ। ਉਹਨੇ ਜੰਗਨਾਮਾ ਲਿਖਿਆ, ਪੜ੍ਹ ਜੋ ਬਾਜ਼ਾਰ 'ਚ ਮਿਲਦੀਆਂ ਪੁਸਤਕ ਜੰਗਨਾਮਾ। ਉਹਦੇ 'ਚ ਇਹ ਲਿਖਦਾ ਕਿ ਇਹਨਾਂ ਸਿੰਘਾਂ ਨੂੰ ਕੁੱਤੇ ਨਾ ਕਹੋ, ਸਾਗ ਨਾ ਕਹੋ। ਸਾਗ ਕੁੱਤਾ ਹੁੰਦਾ, ਸਿੰਘ ਸ਼ੇਰ ਹੁੰਦਾ। ਇਹ ਤਾਂ ਸੱਚਮੁੱਚ ਸਿੰਘ ਨੇ, ਬਹਾਦਰੀ ਦੇ ਨਾਲ ਲੜਾਈ ਕਰਦੇ ਆ। ਜੇ ਮੇਰੇ ਦੇਸ਼ ਵਾਸੀਆਂ ਨੇ ਤਲਵਾਰ ਚਲਾਉਣੀ ਸਿੱਖਣੀ ਹੈ ਤਾਂ ਇੱਕ ਵਾਰੀ ਸਿੰਘਾਂ ਦੇ ਨਾਲ ਯੁੱਧ ਕਰਕੇ ਆਓ। ਜਦੋਂ ਤਲਵਾਰ ਖਿੱਚਦੇ ਨੇ ਤਾਂ ਐਂ ਲੱਗਦਾ ਵੀ ਬਿਜਲੀ ਚਮਕ ਰਹੀ ਹੈ, ਇੰਨੀ ਫੁਰਤੀ ਹੈ ਕਿ ਤਲਵਾਰ ਦੇ ਉੱਤੇ ਨਿਗ੍ਹਾ ਹੀ ਨਹੀਂ ਟਿਕਦੀ। ਤੇ ਜਦੋਂ ਬਰਛਾ ਕੱਢਦੇ ਨੇ, ਕੈਸੀ ਕਮਾਲ ਦੀ ਲੜਾਈ ਹੈ, ਸਿੱਖੋ ਮੇਰੇ ਦੇਸ਼ ਵਾਸੀਓ ਉਹਨਾਂ 'ਤੇ ਜਾ ਕੇ। ਫਿਰ ਉਹ ਕਹੇ ਜੇ ਨੇ ਜੇ ਦੁਸ਼ਮਣ ਮੈਦਾਨ ਛੱਡ ਕੇ ਨੱਠ ਜਾਵੇ ਉਹਨੂੰ ਮਾਰਦੇ ਨਹੀਂ ਹੈ, ਕਹਿੰਦੇ ਨਹੀਂ ਮਾਰਨਾ ਨਹੀਂ ਹੈ। ਤਲਵਾਰ ਟੁੱਟ ਜਾਵੇ ਕਹਿੰਦੇ ਤਲਵਾਰ ਲਿਆ ਹੋਰ ਮੇਰੇ ਨਾਲ ਯੁੱਧ ਕਰਨ ਵਾਸਤੇ। ਬਿਮਾਰ ਬੰਦੇ ਨੂੰ ਉਹ ਨਹੀਂ ਮਾਰਦੇ, ਇਸਤਰੀ ਉੱਤੇ ਉਹ ਵਾਰ ਨਹੀਂ ਕਰਦੇ, ਬੱਚੇ 'ਤੇ ਉਹ ਨਹੀਂ ਕਰਦੇ, ਬੁੱਢੇ ਨੂੰ ਉਹ ਨਹੀਂ ਕੁਛ ਕਹਿੰਦੇ, ਸੁੱਤੇ ਪਏ ਨੂੰ ਉਹ ਨਹੀਂ ਕੁਛ ਕਹਿੰਦੇ, ਸਾਹਮਣੇ ਮੈਦਾਨ 'ਚ ਸੂਰਿਆਂ ਵਾਂਗੂ ਲੜਦੇ ਨੇ। ਉਹ ਹਰ ਵਕਤ ਕੋਈ ਕਲਾਮ ਪੜ੍ਹਦੇ ਨੇ ਹਰ ਵਕਤ, ਅਤੇ ਕਰੈਕਟਰ ਦੇ ਇੰਨੇ ਚੰਗੇ ਨੇ, ਮਾਈਆਂ ਬੀਬੀਆਂ ਨੂੰ ਬੁੱਢੀਆਂ ਹੀ ਕਹਿੰਦੇ ਨੇ। ਇਹ ਸਮਾਂ ਕੋਈ ਦੂਰ ਨਹੀਂ ਹੈ, ਸਿੱਖ ਰਾਜ ਤੋਂ ਪਹਿਲਾਂ ਦਾ ਸਮਾਂ ਸੀ ਥੋੜ੍ਹਾ ਚਿਰ। ਇਹ ਚੜ੍ਹ ਸਿੰਘ ਵਗੈਰਾ ਉਸ ਵੇਲੇ ਜਰਨੈਲ ਸੀਗੇ, ਜੱਸਾ ਸਿੰਘ ਆਲੂਵਾਲੀਆ, ਚੜ੍ਹ ਸਿੰਘ, ਫਤਿਹ ਸਿੰਘ, ਉਸ ਵੇਲੇ ਦੀਆਂ ਇਹ ਗੱਲਾਂ ਨੇ। ਸੋ ਉਸ ਵੇਲੇ ਤੱਕ ਸਿੱਖ ਦੇ ਉੱਤੇ ਬਹੁਤ ਇਤਵਾਰ ਕਰਿਆ ਜਾਂਦਾ ਸੀ, ਦੁਸ਼ਮਣ ਵੀ ਇਤਵਾਰ ਕਰਦਾ ਸੀ ਬਈ ਉਹਨੇ ਆ ਕੇ ਸੁੱਤੇ ਪਏ ਨੂੰ ਨਹੀਂ ਮਾਰਨਾ, ਜੇ ਮਾਰੂਗਾ ਤਾਂ ਲਲਕਾਰ ਕੇ ਵੀ ਜਾ ਸ਼ਸਤਰ ਲੈ ਕੇ ਆ, ਮੈਂ ਆ ਗਿਆ, ਮੇਰੇ ਨਾਲ ਯੁੱਧ ਕਰ। ਬਿਮਾਰ ਨੂੰ ਨਹੀਂ ਮਾਰਦਾ, ਜੇ ਸ਼ਰਨ ਲੈ ਲਓ ਮੈਂ ਤੇਰੀ ਸ਼ਰਨ ਆ, ਇੰਨਾ ਕਹਿਣ ਦੀ ਲੋੜ ਹੈ। ਉਸੇ ਵੇਲੇ ਉੱਥੇ ਹੀ ਤਲਵਾਰ ਰੋਕ ਦੂਗਾ। ਸੋ ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਗਜਨੀ ਦਾ ਨਵਾਬ ਸੀ, ਇਹਨੇ ਭਾਈ ਤਲੋਕੇ ਨੂੰ ਵੱਡਾ ਜਰਨੈਲ ਰੱਖਿਆ ਹੋਇਆ ਸੀ, ਵਿਸ਼ਵਾਸ ਸੀ ਉਸਦੇ ਉੱਤੇ। ਭਾਵੇਂ ਕਾਜੀ ਵਗੈਰਾ ਮੁਲਾਣੇ ਕਹਿੰਦੇ ਸੀ ਵੀ ਜੀ ਇਹ ਕਾਫਰ ਹੈ, ਉਹ ਕਹਿੰਦਾ ਕਾਫਰ ਨਹੀਂ, ਮੈਂ ਨਹੀਂ ਜਾਣਦਾ, ਇਹ ਗੁਰੂ ਦਾ ਸਿੱਖ ਹੈ, ਕਦੇ ਧੋਖਾ ਨਹੀਂ ਦੇ ਸਕਦਾ, ਇਹ ਕਦੇ ਵੀ ਮੈਦਾਨੇ ਜੰਗ 'ਚੋਂ ਪਿੱਠ ਦਿਖਾ ਕੇ ਨੱਠ ਨਹੀਂ ਸਕਦਾ, ਸਾਹਮਣੇ ਜੂਝੂਗਾ। ਉਹ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਆਉਂਦਾ ਹੈ। ਮਹਾਰਾਜ ਨੇ ਕਿਹਾ ਕਿ ਭਾਈ ਖਲੋਕਾ, ਪੰਜ ਕਲੇਸ਼ ਹਰ ਬੰਦੇ ਦੇ ਮਨ ਨੂੰ ਘੇਰ ਕੇ ਰੱਖਦੇ ਨੇ, ਇਹਦਾ ਇਲਾਜ ਹੈ ਵਾਹਿਗੁਰੂ ਦਾ ਸਿਮਰਨ, ਨਾਮ ਜਪਣਾ, ਸਿਮਰਨ ਕਰਨਾ। ਪਰ ਸਿਮਰਨ ਕਰਨ ਵਾਸਤੇ ਜੀਵਨ 'ਚ ਸੋਧ ਲਿਆਉਣੀ ਪੈਂਦੀ ਹੈ, ਉਹ ਤੂੰ ਧਿਆਨ ਦੇ ਨਾਲ ਸੁਣ ਲੈ। ਉਸ ਸੋਧ ਨੂੰ ਅਸੀਂ ਧਰਮ ਆਖਦੇ ਹਾਂ। ਧਰਮ ਦੇ ਵਿੱਚ ਕਰੈਕਟਰ ਦੀਆਂ ਕੁਆਲਿਟੀਜ਼ ਨੇ, ਧਰਮ ਅਤੇ ਸੰਪਰਦਾ ਦੇ ਵਿੱਚ ਫਰਕ ਹੋਇਆ ਕਰਦਾ। ਮਜ਼ਹਬ ਹੋਰ ਚੀਜ਼ ਹੈ, ਧਰਮ ਹੋਰ ਚੀਜ਼ ਹੈ। ਧਰਮ ਮਜ਼ਹਬ ਦਾ ਅੰਗਰੇਜ਼ੀ ਵਿੱਚ ਅਰਥ ਹੈਗਾ, ਉਹਨੂੰ ਰੈਲੀਜਨ ਕਹਿੰਦੇ ਨੇ, ਮਜ਼ਹਬ ਕਹਿੰਦੇ ਨੇ। ਲੇਕਿਨ ਜਿਹੜਾ ਧਰਮ ਹੈ ਇਹ ਯੂਨੀਵਰਸਲ ਟਰਮ ਹੈ, ਹਰ ਬੰਦਾ, ਸਾਰੀ ਦੇਸ਼, ਸਾਰੀ ਦੁਨੀਆਂ ਦੀ, ਸਭ ਬੰਦਿਆਂ। ਉਹ ਨਾਮ ਦੀ ਕਮਾਈ ਕਰਨ ਵਾਸਤੇ ਮਹਾਰਾਜ ਕਹਿੰਦੇ ਆ, ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਉ ਕਰਮ ਕਰ ਜਮ ਸੀ ਸੇ ਕਰ ਪਾਵਟ ਦੇ। ਕੁਛ ਕਰਮ ਨੇ ਜਿਹਦੇ ਕਰਕੇ ਖੇਤੀ ਨੇ ਜੰਮਣਾ, ਖੇਤ ਬਣਾਉਣਾ, ਖੇਤ ਵਾਹੁਣਾ। ਵਾਹੇ ਬਿਨਾਂ ਜੇ ਕਿਸਾਨ ਖੇਤ ਦੇ ਵਿੱਚ ਦਾਣੇ ਪਾਉਂਦਾ ਤਾਂ ਉਹ ਹਰੇ ਨਹੀਂ ਹੋਇਆ ਕਰਦੇ। ਜਦੋਂ ਵਾਹ ਕੇ ਸਵਾਰ ਕੇ ਨਦੀਨ ਕੱਢ ਕੇ ਬੀਜਦਾ ਉਸ ਵੇਲੇ ਫਸਲ ਭਰਪੂਰ ਹੁੰਦੀ ਹੈ। ਇਸੇ ਤਰ੍ਹਾਂ ਨਾਮ ਦੇ ਬੀਜ ਨੂੰ ਪਾਉਣ ਵਾਸਤੇ ਸਰੀਰ ਨੂੰ, ਮਨ ਨੂੰ, ਚਿੱਤ ਨੂੰ ਸੋਧਣਾ ਪੈਂਦਾ। ਉਹਦੇ ਵਿੱਚ ਹਲ ਚਲਾਉਣੇ ਪੈਂਦੇ ਨੇ, ਗੁਡਾਈਆਂ ਕਰਨੀਆਂ ਪੈਂਦੀਆਂ, ਨਦੀਨ ਕੱਢਣਾ ਪੈਂਦਾ ਅਤੇ ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਖਾਦ ਪਾਉਂਦੇ ਹਾਂ ਉਸੇ ਤਰ੍ਹਾਂ ਦੇ ਨਾਲ ਗੁਣਾਂ ਦਾ ਖਾਦ ਪੈਂਦਾ। ਬਿਨ ਗੁਣ ਕੀਤੇ ਭਗਤ ਨਾ ਹੋਏ, ਗੁਣ ਧਾਰੇ ਬਗੈਰ ਭਗਤੀ ਨਹੀਂ ਹੁੰਦੀ। ਸੋ ਉਹ ਜਿਹੜੇ ਗੁਣ ਨੇ ਉਹਨੂੰ ਧਰਮ ਕਹਿੰਦੇ ਨੇ, ਉਹਦੇ 'ਚ ਖਿਮਾ ਹੁੰਦੀ ਹੈ, ਦੂਸਰੀ ਅਹਿੰਸਾ ਹੁੰਦੀ ਹੈ, ਤੀਸਰਾ ਹੋਇਆ ਕਰਦਾ ਮਿੱਠੇ ਵਚਨ। ਸੱਤ ਵਚਨ ਹੁੰਦੇ ਨੇ, ਤਪ ਹੁੰਦਾ, ਦਾਨ ਹੁੰਦਾ, ਸੀਲ ਹੁੰਦੀ ਹੈ, ਸੋਚ ਹੁੰਦੀ ਹੈ, ਤ੍ਰਿਸ਼ਨਾ ਤੇ ਰਹਿਤ ਹੁੰਦਾ, ਦਿਆ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਕਹਿਣ ਲੱਗੇ ਚੀਜ਼ਾਂ ਅੰਦਰ ਧਾਰਨੀਆਂ ਪੈਂਦੀਆਂ। ਫੇਰ ਪਿਆਰਿਆ ਧਰਮ ਦੇ ਚਾਰ ਪੈਰ ਨੇ, ਉਹ ਚਾਰੇ ਪੈਰ ਕਾਇਮ ਕਰਨੇ ਪੈਂਦੇ ਨੇ। ਪਹਿਲਾ ਪੈਰ ਹੈ ਸੱਤ, ਸੱਤ ਦਾ ਜੀਵਨ, ਪਖੰਡ ਦਾ ਜੀਵਨ ਨਹੀਂ, ਛੜ ਦਾ ਜੀਵਨ ਨਹੀਂ, ਕਪਟ ਦਾ ਜੀਵਨ ਨਹੀਂ, ਸੱਤ ਦਾ ਜੀਵਨ। ਦੂਸਰਾ ਹੈ ਤਪ, ਤਪ ਹੁੰਦਾ ਤਿੰਨ ਪ੍ਰਕਾਰ ਦਾ, ਜਿਹੜਾ ਤਾਮਸੀ ਤਪ ਹੈ ਉਹ ਅਸੀਂ ਪ੍ਰਵਾਨ ਨਹੀਂ ਕਰਦੇ, ਉਹਦੇ ਵਿੱਚ ਹੁੰਦਾ ਸਰੀਰ ਨੂੰ ਕਸ਼ਟ ਦੇਣਾ, ਧੂਣੀਆਂ ਤਪਣੀਆਂ, ਜਲ ਤਾਰੇ ਕਰਨੇ, ਖੜਾ ਰਹਿਣਾ, ਪੁੱਠਾ ਲੜਕਣਾ, ਇਹ ਪ੍ਰਵਾਨ ਨਹੀਂ ਹੈ। ਦੂਸਰਾ ਹੋਇਆ ਕਰਦਾ ਰਾਜਸੀ ਤਪ, ਰਾਜਸੀ ਤਪ ਜਿਹੜਾ ਹੈ ਇਹ ਹੋਇਆ ਕਰਦਾ ਕਿ ਚਿੱਤ ਬਿਰਤੀਆਂ ਨੂੰ ਦਮਨ, ਇਹਨਾਂ ਦਾ ਦਮਨ ਕਰਨਾ, ਪਰਕਿਰਿਆ ਰੂਪ ਨਾਲ ਦੇਖਾ ਨੇਤਰ ਕਰਨਾ ਸੁਣਾ ਕਹੂੰ ਕੀ ਨਿੰਦਾ, ਹੱਥਾਂ ਨੂੰ ਮਾੜੇ ਕੰਮਾਂ 'ਤੇ ਜਾਣ ਨਹੀਂ ਦੇਣਾ, ਜੀਭਾਂ ਦੇ ਨਾਲ ਝੂਠ ਨਹੀਂ ਬੋਲਣਾ, ਸੋ ਸਾਰੇ ਸਰੀਰ ਨੂੰ ਸ਼ੁੱਧ ਰੱਖਣਾ, ਦਮਨ ਕਰਨੀਆਂ, ਇੰਦਰੀਆਂ ਕਾਬੂ ਵਿੱਚ ਲਿਆਉਣੀਆਂ, ਇਹਨੂੰ ਸ਼ਾਂਤ ਰਾਜਸੀ ਤਪ ਆਖਿਆ ਜਾਂਦਾ। ਤੀਸਰਾ ਹੁੰਦਾ ਸ਼ਾਂਤਕੀ ਤਪ, ਸ਼ਾਂਤਕੀ ਸਤਿ ਹੁੰਦਾ ਹੈ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਨਾਮ ਦੀ ਜ਼ਿਕਰ ਹੁੰਦਾ ਹੋਵੇ ਉਹ ਸਤਸੰਗ ਹੁੰਦਾ। ਇੱਕ ਹੁੰਦਾ ਚਿੱਤ ਦੀ ਇਕਾਗਰਤਾ, ਜਦ ਤਾਈਂ ਤੁਹਾਡਾ ਚਿੱਤ ਸਾਥ ਨਹੀਂ ਦਿੰਦਾ ਓਨੀ ਦੇਰ ਤੱਕ ਕੋਈ ਵੀ ਗੱਲ ਸਿਰੇ ਨਹੀਂ ਚੜਿਆ ਕਰਦੀ। ਇਸੇ ਵਾਸਤੇ ਮਹਾਰਾਜ ਨੇ ਐਸਾ ਫਰਮਾਨ ਕਰਿਆ ਕਿ ਚਿੱਤ ਦੀ ਇਕਾਗਰਤਾ ਸਭ ਤੋਂ ਜ਼ਰੂਰੀ ਚੀਜ਼ ਹੈ ਨਾਮ ਜਪਣ ਵਾਸਤੇ। ਪੜ੍ਹੋ ਪਿਆਰ ਨਾਲ, ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ, ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ, ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ, ਵਾਹਿਗੁਰੂ ਦਾ ਪ੍ਰਭ ਕੀ ਉਸਤ। ਕਦਰ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਵਾਹਿਗੁਰੂ ਦੀ ਉਸਤਤ ਸਾਵਧਾਨ ਹੋ ਕੇ ਇਕਾਗਰ ਚਿੱਤ ਹੋ ਕੇ ਜਦੋਂ ਅਸੀਂ ਕਰਾਂਗੇ ਉਸ ਵੇਲੇ ਸਾਨੂੰ ਇਸ ਦਾ ਫਲ ਪ੍ਰਾਪਤ ਹੋਏਗਾ। ਸੋ ਗੁਰੂ ਮਹਾਰਾਜ ਕਹਿਣ ਲੱਗੇ ਕਿ ਪਿਆਰਿਆ ਪਹਿਲਾਂ ਸਭ ਤੋਂ ਚਿੱਤ ਦੀ ਇਕਾਗਰਤਾ ਦੀ ਲੋੜ ਹੈ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਉਸ ਨੂੰ ਸਮਝਾਇਆ, ਨਾਲ ਮੰਤਰ ਦਿੱਤਾ। ਮੰਤਰ ਦੇਣ ਤੋਂ ਬਾਅਦ ਪ੍ਰਵਾਨ ਕੀਤਾ ਕਿ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ, ਫੇਰ ਨਾਮ ਜਪਣਾ। ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵਤਰ ਮੈਂ ਮਨ ਤਿਸੇ ਚ ਆਈ। ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀ ਹੈ, ਬਿੰਦ ਚਾਹੇ ਜੋ ਮਿਣਖ ਮੈਂ ਸੋ ਅਲਪ ਸੁਖ ਪੰਨੀ। ਸੋ ਇਸ ਤਰ੍ਹਾਂ ਦੇ ਨਾਲ ਉਪਦੇਸ਼ ਦੇਤਾ, ਕਿਉਂਕਿ ਆਹ ਜਿਹੜਾ ਲਾਊਡ ਸਪੀਕਰਾਂ ਨੇ ਕੰਮ ਨਹੀਂ ਕਰ ਰਿਹਾ, ਮੈਂ ਨਹੀਂ ਬੋਲ ਸਕਦਾ ਇੰਨੇ ਦੇਰ ਤੇ, ਸੋ ਮੈਂ ਇੱਥੇ ਹੀ ਸਮਾਪਤ ਕਰਦਾ ਤੇ ਜਦੋਂ ਇਹ ਦੂਸਰੀ ਵਾਰੀ ਸਹੀ ਕਰ ਲੈਣਗੇ ਫਿਰ ਆਪਾਂ ਕੀਰਤਨ